ਮੱਤੀ 9 ਬਾਪ ਉਹਦਾ 1 ਤੋਂ ਲੈ ਕੇ 13 ਅੱਜ ਤੱਕ ਕਿਸੇ ਨੂੰ ਇੱਕ ਸ਼ਬਦ ਨਾਲ ਰੋਗਾਂ ਨੂੰ ਠੀਕ ਕਰਦੇ ਹੋਏ ਗਵਾਹੀ ਦੇਣ ਦਾ ਸਹੀ ਜਵਾਬ ਕੀ ਹੈ? ਜਾਂ ਜੇ ਤੁਸੀਂ ਇੱਕ ਆਦਮੀ ਨੂੰ ਹੁਕਮ ਨਾਲ ਹਵਾ ਅਤੇ ਲਹਿਰਾਂ ਨੂੰ ਸ਼ਾਂਤ ਕਰਦੇ ਹੋਏ ਦੇਖੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇ ਤੁਸੀਂ ਯਿਸੂ ਨੂੰ ਇੱਕ ਅਧਰੰਗੀ ਆਦਮੀ ਨੂੰ ਉਸਦੇ ਪਾਪਾਂ ਨੂੰ ਮਾਫ਼ ਕਰਦੇ ਦੇਖੋ ਤਾਂ ਫਿਰ ਯਿਸੂ ਨੂੰ ਉਸਦੇ ਸ਼ਬਦਾਂ ਦੀ ਪਾਲਣਾ ਕਰਦੇ ਹੋਏ ਆਦਮੀ ਨੂੰ ਦੁਬਾਰਾ ਚੱਲਣ ਦੇ ਆਦੇਸ਼ ਨਾਲ ਵੇਖੋ ਤਾਂ ਤੁਹਾਡੀ ਜ਼ਿੰਦਗੀ ਲਈ ਅੱਗੇ ਕੀ ਹੈ? ਮੱਤੀ ਆਪਣੀ ਅੰਜੀਲ ਵਿੱਚ ਆਪਣੇ ਪਾਠਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਯਿਸੂ ਰੱਬ ਦਾ ਅਵਤਾਰ ਹੈ, ਉਹ ਰੱਬ ਮਨੁੱਖ ਹੈ। ਜੇਕਰ ਤੁਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਸਾਡੇ ਨਾਲ ਰਹੇ ਹੋ ਤਾਂ ਇਹ ਉਹ ਸਿੱਟਾ ਹੈ ਜਿਸ 'ਤੇ ਸਾਨੂੰ ਅਗਵਾਈ ਕੀਤੀ ਗਈ ਹੈ। ਅਤੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਮੈਂ ਸੋਚਦਾ ਹਾਂ ਕਿ ਮੱਤੀ ਆਪਣੇ ਪਾਠਕਾਂ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਇਸ ਸਿੱਟੇ 'ਤੇ ਪਹੁੰਚਾਇਆ ਗਿਆ ਹੈ ਕਿ ਯਿਸੂ ਸਰੀਰ ਵਿੱਚ ਪਰਮੇਸ਼ੁਰ ਹੈ, ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਦੇਣ ਲਈ ਮੱਤੀ ਖੁਦ ਮਜਬੂਰ ਸੀ ਅਤੇ ਉਸਦਾ ਜਵਾਬ ਬਹੁਤ ਇੱਕ ਮਿਸਾਲ ਸੀ, ਉਸਦਾ ਜਵਾਬ ਨਿਰਣਾਇਕ ਸੀ। ਉਸਨੇ ਯਿਸੂ ਦੇ ਪਿੱਛੇ ਚੱਲਣ ਦਾ ਫੈਸਲਾ ਕੀਤਾ। ਜੇ ਤੁਸੀਂ ਯਿਸੂ ਦੀ ਪਾਲਣਾ ਕਰਨ ਦਾ ਫੈਸਲਾ ਨਹੀਂ ਕੀਤਾ ਹੈ ਤਾਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਇਸ ਦਿਨ ਮੱਤੀ ਦੀ ਅਗਵਾਈ ਦੀ ਪਾਲਣਾ ਕਰੋ ਅਤੇ ਯਿਸੂ ਦਾ ਪਾਲਣ ਕਰੋ, ਯਿਸੂ ਦੇ ਪਿੱਛੇ ਚੱਲੋ। ਜੇ ਤੁਸੀਂ ਯਿਸੂ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ ਹੈ, ਸ਼ਾਇਦ ਕਈ ਸਾਲ ਪਹਿਲਾਂ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਹਵਾਲੇ ਪਹਿਲਾਂ ਤੁਹਾਡੇ ਲਈ ਇੱਕ ਉਤਸ਼ਾਹ ਹੋਵੇਗੇ ਅਤੇ ਦੂਜਾ ਇਹ ਦੇਖਣ ਲਈ ਕਿ ਇੱਕ ਸਿਹਤ ਜਾਂਚ ਤੌਰ 'ਤੇ ਕਿ ਕੰਮ ਕਰੇਗਾ ਤੁਹਾਡੇ ਲਈ ਕਿ ਤੁਸੀਂ ਅਜੇ ਵੀ ਯਿਸੂ ਦਾ ਅਨੁਸਰਣ ਜਾਂ ਉਸਦੇ ਪਿੱਛੇ ਚੱਲ ਰਹੇ ਹੋ ਜਾਂ ਨਹੀਂ। ਆਓ ਇੱਕ ਸਵਾਲ ਨਾਲ ਸ਼ੁਰੂ ਕਰੀਏ। ਜਦੋਂ ਅਸੀਂ ਇਹਨਾਂ ਆਇਤਾਂ ਦੀ ਜਾਂਚ ਕਰਦੇ ਹਾਂ, ਕੌਣ ਮਸੀਹ ਦਾ ਚੇਲਾ ਬਣ ਸਕਦਾ ਹੈ? ਅਤੇ ਆਓ ਦੇਖੀਏ ਕਿ ਅਸੀਂ ਇਸ ਸਵਾਲ ਦਾ ਜਵਾਬ ਦੇਣ ਲਈ ਕੋਸ਼ਿਸ਼ ਕਰਦੇ ਹੋਏ ਮੱਤੀ ਤੋਂ ਕੀ ਸਿੱਖ ਸਕਦੇ ਹਾਂ। ਸਾਡੀ ਆਇਤ 9 ਵਿੱਚ ਮੱਤੀ ਨਾਲ ਜਾਣ ਪਛਾਣ ਕਰਵਾਈ ਗਈ ਹੈ ਟੈਕਸ ਬੂਥ 'ਤੇ ਬੈਠੇ ਵਿਅਕਤੀ ਵਜੋਂ। ਅਸੀਂ ਮੱਤੀ ਬਾਰੇ ਬਹੁਤ ਕੁਝ ਨਹੀਂ ਜਾਣਦੇ, ਅਸੀਂ ਉਸਦੇ ਪੇਸ਼ੇ ਨੂੰ ਜਾਣਦੇ ਹਾਂ। ਉਸਦਾ ਕਿੱਤਾ ਬਹੁਤ ਇੱਕ ਤੁਸ਼ ਸੀ, ਉਹ ਟੈਕਸ ਵਸੂਲਣ ਵਾਲਾ ਸੀ। ਰੋਮਨ ਨੇ ਕਈ ਤਰ੍ਹਾਂ ਦੇ ਟੈਕਸ ਇਕੱਠੇ ਕੀਤੇ, ਆਮਦਨ ਦਾ ਟੈਕਸ, ਇੱਕ ਜ਼ਮੀਨੀ ਟੈਕਸ, ਇੱਕ ਪੋਲ ਟੈਕਸ, ਬੰਦਰਗਾਹ ਜਾਂ ਸੜਕਾਂ ਦੇ ਨਾਲ ਮਾਲ ਦੀ ਢੋਆ ਢੁਆਈ ਕਰਨ ਵਾਲਿਆਂ ਲਈ ਟੈਕਸ ਹਨ। ਟੈਕਸ ਦਾ ਜਿਹੜਾ ਭੁਗਤਾਨ ਕਰਨ ਵਿੱਚ ਕੋਈ ਵੀ ਖਾਸ ਤੌਰ 'ਤੇ ਖੁਸ਼ ਨਹੀਂ ਹੁੰਦਾ ਜਾਂ ਕੋਈ ਵੀ ਟੈਕਸ ਦੇਣਾ ਪਸੰਦ ਨਹੀਂ ਕਰਦਾ, ਪਰ ਕਿਉਂਕਿ ਰੋਮਨ ਇਜ਼ਰਾਈਲ ਵਿੱਚ ਅਣਚਾਹੇ ਸਨ, ਉਹ ਇੱਕ ਕਬਜ਼ਾ ਕਰਨ ਵਾਲੀ ਸ਼ਕਤੀ ਸਨ। ਖਾਸ ਤੌਰ 'ਤੇ ਇਜ਼ਰਾਈਲ ਟੈਕਸ ਅਦਾ ਕਰਨਾ ਪਸੰਦ ਨਹੀਂ ਕਰਦਾ ਸੀ। ਅਸੀਂ ਪ੍ਰਾਚੀਨ ਇਤਿਹਾਸ ਤੋਂ ਜਾਣਦੇ ਹਾਂ ਕਿ ਰੋਮ ਵਿੱਚ ਉੱਚ ਪੱਧਰੀ ਟੈਕਸ ਸੀ ਜਾਂ ਬਹੁਤ ਵੱਡਾ ਟੈਕਸ ਲਿਆ ਜਾਂਦਾ ਸੀ ਰੋਮ ਸਾਮਰਾਜ ਦੇ ਵਿੱਚ। ਸਾਡੇ ਕੋਲ ਕੁਝ ਮਜ਼ਦੂਰਾਂ ਦੇ ਆਪਣੇ ਕੰਮ ਛੱਡਣ ਅਤੇ ਛੁੱਪ ਜਾਣ ਦੇ ਰਿਕਾਰਡ ਹਨ ਕਿਉਂਕਿ ਉਹ ਟੈਕਸ ਅਦਾ ਕਰਨ ਵਿੱਚ ਅਸਮਰੱਥ ਸਨ ਅਤੇ ਨਤੀਜੇ ਦੇ ਡਰੋਂ ਵਜੋਂ ਅਕਸਰ ਕੁੱਟਮਾਰ ਵਿੱਚ ਉਹ ਸ਼ਾਮਲ ਹੁੰਦੇ ਸਨ। ਅਸੀਂ ਨਹੀਂ ਜਾਣਦੇ ਕਿ ਮੱਤੀ ਕਿਸ ਕਿਸਮ ਦਾ ਆਦਮੀ ਸੀ, ਪਰ ਅਸੀਂ ਜਾਣਦੇ ਹਾਂ ਕਿ ਟੈਕਸ ਇਕੱਠਾ ਕਰਨ ਵਾਲਿਆਂ ਦੀ ਆਮ ਪਹਿਚਾਣ ਸੀ। ਉਹ ਕੀ ਸੀ? ਪਹਿਲਾਂ ਕਿ ਉਹ ਤੁਸ਼ ਸਨ, ਜਿਵੇਂ ਕਿ ਅਸੀਂ ਕਿਹਾ ਉਹ ਇਜ਼ਰਾਈਲ ਦੇ ਗੱਦਾਰ ਅਤੇ ਰੋਮ ਨਾਲ ਸਹਿਯੋਗੀ ਹੋਣ ਲਈ ਪ੍ਰਸਿੱਧ ਸਨ ਜਾਂ ਫੇਮਸ ਸਨ। ਉਹਨਾਂ ਨੂੰ ਸਮਝੌਤਾ ਕਰਨ ਵਾਲੇ ਹੋਣ ਲਈ ਪ੍ਰਸਿੱਧੀ ਪ੍ਰਾਪਤ ਸੀ। ਉਹਨਾਂ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਾ ਹੋਣ ਵਜੋਂ ਦੇਖਿਆ ਜਾਂਦਾ ਸੀ। ਟੈਕਸ ਇਕੱਠਾ ਕਰਨ ਵਾਲਿਆਂ ਦੀ ਜਬਰੀ ਵਸੂਲੀ ਲਈ ਪ੍ਰਸਿੱਧੀ ਸੀ, ਇੰਨਾ ਜ਼ਿਆਦਾ ਕਿ ਰੋਮ ਨੂੰ ਖੁਦ ਬਹੁਤ ਸਾਰੇ ਟੈਕਸ ਇਕੱਠਾ ਕਰਨ ਵਾਲਿਆਂ ਦੇ ਜਬਰੀ ਵਸੂਲੀ ਦੇ ਅਭਿਆਸਾਂ ਨੂੰ ਘਟਾਉਣ ਲਈ ਉਪਾਅ ਨਾਲ ਕਦਮ ਚੁੱਕਣ ਦੀ ਲੋੜ ਸੀ। ਟੈਕਸ ਇਕੱਠਾ ਕਰਨ ਵਾਲੇ ਅਕਸਰ ਵਧੀਆ ਜ਼ਿੰਦਗੀ ਜਿਉਂਦੇ ਸਨ, ਮੱਤੀ ਸ਼ਾਇਦ ਆਰਾਮਦਾਇਕ ਜੀਵਨ ਬਤੀਤ ਕਰਦਾ ਸੀ, ਪਰ ਇਹ ਆਰਾਮ ਇੱਕ ਕੀਮਤ 'ਤੇ ਆਉਂਦਾ ਸੀ। ਇੱਕ ਟੈਕਸ ਕਲੈਕਟਰ ਵਜੋਂ ਮੱਤੀ ਇੱਕ ਅਪ੍ਰਸਿੱਧ ਵਿਅਕਤੀ ਸੀ, ਜਾਂ ਉਸਨੂੰ ਕੋਈ ਪਸੰਦ ਨਹੀਂ ਸੀ ਕਰਦਾ। ਮੈਂ ਹੈਰਾਨ ਹਾਂ ਕਿ ਉਸਦੀ ਚਮੜੀ ਮੋਟੀ ਹੋਵੇਗੀ। ਉਹ ਬਹੁਤ ਜ਼ਿਆਦਾ ਨਫ਼ਰਤ ਅਤੇ ਨਿੱਤ ਕੌੜੀਆਂ ਟਿੱਪਣੀਆਂ ਸੁਣਦਾ ਸੀ। ਹੁਣ ਮੈਨੂੰ ਲੱਗਦਾ ਹੈ ਕਿ ਉਸਨੇ ਘੱਟੋ ਘੱਟ ਯੇਸੂ ਬਾਰੇ ਸੁਣਿਆ ਹੋਵੇਗਾ। ਯੇਸੂ ਦੀ ਬਹੁਤ ਸਾਰੀ ਸ਼ੁਰੂਆਤੀ ਸੇਵਕਾਈ ਕਫਰਨਾਹੂਮ ਅਤੇ ਇਸ ਦੇ ਆਲੇ ਦੁਆਲੇ ਹੋਈ ਹੈ, ਅਤੇ ਸ਼ਾਇਦ ਮੱਤੀ ਨੇ ਵੀ ਆਪਣੇ ਕੰਨਾਂ ਨਾਲ ਯੇਸੂ ਦੀ ਸਿੱਖਿਆ ਸੁਣੀ ਹੈ ਅਤੇ ਆਪਣੀਆਂ ਅੱਖਾਂ ਨਾਲ ਯੇਸੂ ਦੇ ਚਮਤਕਾਰਾਂ ਨੂੰ ਦੇਖਿਆ ਹੈ। ਉਹ ਸ਼ਾਇਦ ਯੇਸੂ ਬਾਰੇ ਸੋਚਦਾ ਹੋਵੇਗਾ ਜਦੋਂ ਰਾਤ ਨੂੰ ਉਸਦਾ ਸਿਰ ਜਿਹੜਾ ਉਹ ਆਪਣੇ ਸਿਰਹਾਣੇ ਨਾਲ ਟਕਰਾਉਂਦਾ ਹੋਵੇਗਾ ਜਾਂ ਆਪਣੇ ਬਿਸਤਰ 'ਤੇ ਲੇਟਦਾ ਹੋਵੇਗਾ। ਇੱਥੇ ਆਇਤ 9, ਇਹ ਯੇਸੂ ਉਸਦੇ ਟੈਕਸ ਬੂਥ ਵੱਲ ਤੁਰਿਆ ਆਉਂਦਾ ਹੈ। ਇਹ ਅਧਿਆਪਕ, ਇਹ ਰੱਬੀ, ਇਹ ਚਮਤਕਾਰ ਕਰਨ ਵਾਲਾ ਉਹਦੇ ਰਾਹ 'ਤੇ ਆ ਰਿਹਾ ਹੈ। ਕਿ ਮੱਤੀ ਨੂੰ ਯੇਸੂ ਤੋਂ ਉਹੀ ਨਫ਼ਰਤ ਮਿਲੇਗੀ ਜਿਹੜੀ ਉਹ ਦੂਜੇ ਰੱਬੀ ਲੋਕਾਂ ਤੋਂ ਪ੍ਰਾਪਤ ਕਰਦਾ ਹੈ? ਕਿ ਯੇਸੂ ਉਸ ਨੂੰ ਇੱਕ ਵਿਸ਼ਾਲ ਥਾਂ ਦੇਵੇਗਾ ਜਿਵੇਂ ਕਿ ਧਾਰਮਿਕ ਕੁਲੀਨ ਕਰਦੇ ਹਨ? ਕਿ ਯੇਸੂ ਉਸ ਨੂੰ ਨੀਵਾਂ ਸਮਝੇਗਾ, ਉਸ ਬਾਰੇ ਮਾੜਾ ਸੋਚੇਗਾ? ਜਦੋਂ ਉਹ ਲੰਘਦਾ ਹੈ ਤਾਂ ਉਹ ਤਾਂ ਉਸਦੇ ਸਾਹਾਂ ਹੇਠ ਚੀਜ਼ਾਂ ਨੂੰ ਬੁੜਬੁੜਾਉਂਦਾ ਹੈ, ਅਤੇ ਯੇਸੂ ਉਸ ਕੋਲ ਆਉਂਦਾ ਹੈ ਜਦੋਂ ਕਿ ਸਾਡਾ ਹਵਾਲਾ ਸਾਨੂੰ ਇਹ ਨਹੀਂ ਦੱਸਦਾ। ਮੈਂ ਕਲਪਨਾ ਕਰਦਾ ਹਾਂ ਕਿ ਯੇਸੂ ਉਸ ਨੂੰ ਅੱਖਾਂ ਵਿੱਚ ਸਿੱਧਾ ਵੇਖ ਰਿਹਾ ਹੈ ਜਦੋਂ ਉਸ ਨੂੰ ਕਹਿੰਦਾ ਹੈ ਕਿ ਮੇਰੇ ਪਿੱਛੇ ਹੋ ਚੱਲ। ਯੇਸੂ ਇੱਕ ਮਸੂਲੀਏ ਨੂੰ ਜਾਂ ਟੈਕਸ ਇਕੱਠਾ ਕਰਨ ਵਾਲੇ ਨੂੰ ਆਪਣਾ ਚੇਲਾ ਬਣਨ ਲਈ ਬੁਲਾ ਰਿਹਾ ਹੈ। ਇਹ ਸਮਝਣਾ ਮੁਸ਼ਕਲ ਹੈ ਕਿ ਇਹ ਹਰ ਕਿਸੇ ਲਈ ਕਿੰਨੀ ਹੈਰਾਨੀ ਵਾਲੀ ਗੱਲ ਹੋਵੇਗੀ। ਮੱਤੀ ਨੂੰ ਇੱਕ ਬਹੁਤ ਹੀ ਅਸੰਭਵ ਰੂਪ ਵਿੱਚ ਪਰਿਵਰਤਿਤ ਮੰਨਿਆ ਜਾਵੇਗਾ। ਲੋਕ ਮੱਤੀ ਨੂੰ ਦੇਖ ਸਕਦੇ ਹਨ ਅਤੇ ਕਹਿ ਸਕਦੇ ਹਨ ਕਿ ਉਹ ਪਰਮੇਸ਼ੁਰ ਲਈ ਜੋਸ਼ੀਲੇ ਹੋਣ ਵਿੱਚ ਦਿਲਚਸਪੀ ਨਹੀਂ ਰੱਖਦਾ। ਉਹ ਬਹੁਤ ਦੂਰ ਚਲਾ ਗਿਆ ਹੈ, ਉਸਦਾ ਦਿਲ ਬਹੁਤ ਸਖਤ ਆ। ਮੱਤੀ ਨੇ ਆਪਣੀ ਜ਼ਿੰਦਗੀ ਦੀਆਂ ਚੋਣਾਂ ਕੀਤੀਆਂ ਹਨ, ਉਹ ਆਪਣੇ ਰਾਹ ਚਲਾ ਗਿਆ ਹੈ, ਉਹ ਰੱਬ ਤੋਂ ਮੁੜ ਗਿਆ ਹੈ, ਅਤੇ ਇਹ ਹੀ ਹੈ। ਇਹ ਸਿਰਫ ਚੀਜ਼ਾਂ ਦਾ ਇੱਕ ਤਰੀਕਾ ਆ। ਯੇਸੂ ਵੱਖਰਾ ਸੋਚਦਾ ਹੈ। ਉਹ ਇਸ ਟੈਕਸ ਕਲੈਕਟਰ ਵੱਲ ਦੇਖਦਾ ਹੈ ਅਤੇ ਕਹਿੰਦਾ ਹੈ ਮੇਰੇ ਪਿੱਛੇ ਚੱਲ। ਉਹ ਸਵਾਲ ਕੀ ਹੈ ਜਿਸ ਦੀ ਅਸੀਂ ਖੋਜ ਕਰ ਰਹੇ ਹਾਂ? ਅਸੀਂ ਪੁੱਛ ਰਹੇ ਹਾਂ ਕਿ ਯੇਸੂ ਦਾ ਚੇਲਾ ਕੌਣ ਹੋ ਸਕਦਾ ਹੈ, ਅਤੇ ਜਵਾਬ ਜਾਪਦਾ ਹੈ ਕਿ ਇੱਥੋਂ ਤੱਕ ਕਿ ਸਭ ਤੋਂ ਅਸੰਭਵ ਲੋਕ ਵੀ ਗੱਦਾਰ ਸਮਝੌਤਾ ਕਰਨ ਵਾਲੇ ਯੇਸੂ ਨੇ ਉਹਨਾਂ ਨੂੰ ਪਿੱਛੇ ਚੱਲਣ ਲਈ ਬੁਲਾਇਆ ਹੈ। ਇਹ ਕੌਣ ਹੈ? ਮਸੀਹੀ ਭੈਣ ਭਰਾਵੋ, ਤੁਸੀਂ ਕਈ ਸਾਲਾਂ ਤੋਂ ਮਸੀਹ ਦੀ ਪਾਲਣਾ ਕਰਨ ਲਈ ਪ੍ਰਾਰਥਨਾ ਕਰ ਰਹੇ ਹੋ। ਇਹ ਕੌਣ ਹੈ ਜੋ ਤੁਸੀਂ ਸ਼ਾਇਦ ਆਪਣੇ ਆਪ ਨੂੰ ਸੋਚਣ ਦੀ ਇਜਾਜ਼ਤ ਦਿੱਤੀ ਹੈ? ਉਹ ਬਹੁਤ ਦੂਰ ਚਲੇ ਗਏ ਹਨ। ਤੁਸੀਂ ਕਿਸ ਬਾਰੇ ਕਹਿੰਦੇ ਹੋ? 1 ਲੱਖ ਸਾਲਾਂ ਵਿੱਚ ਕਦੇ ਵੀ ਯੇਸੂ ਉਸ ਨੂੰ ਪਾਲਣ ਲਈ ਜਾਂ ਪਿੱਛੇ ਚੱਲਣ ਲਈ ਨਹੀਂ ਬੁਲਾਏਗਾ, ਜਾਂ ਤਾਂ 1 ਲੱਖ ਸਾਲਾਂ ਵਿੱਚ ਵੀ ਕਦੇ ਉਹ ਯੇਸੂ ਦਾ ਅਨੁਸਰਣ ਨਹੀਂ ਕਰੇਗਾ ਜਾਂ ਕਰੇਗੀ। ਖੈਰ, ਅਜਿਹੀ ਸੋਚ ਨੂੰ ਦੂਰ ਕਰੋ। ਯੇਸੂ ਨੇ ਸਭ ਤੋਂ ਵੱਧ ਸੰਭਾਵਨਾ ਵਾਲੇ ਲੋਕਾਂ ਨੂੰ ਕਿਹਾ। ਇਸ ਲਈ ਮਸੀਹੀ ਤੇ ਪ੍ਰਾਰਥਨਾ ਕਰੋ, ਮਸੀਹੀ ਭਾਈ ਭੈਣੋ, ਪ੍ਰਾਰਥਨਾ ਕਰੋ, ਪ੍ਰਾਰਥਨਾ ਵਿੱਚ ਲੱਗੇ ਰਹੋ। ਉਸ ਵਿਅਕਤੀ ਲਈ ਦੁਬਾਰਾ ਪ੍ਰਾਰਥਨਾ ਕਰਨਾ ਸ਼ੁਰੂ ਕਰੋ ਜਿਸ ਲਈ ਤੁਸੀਂ ਪ੍ਰਾਰਥਨਾ ਕਰਨੀ ਛੱਡ ਦਿੱਤੀ ਹੈ। ਜਾਂ ਸ਼ਾਇਦ ਤੁਸੀਂ ਇੱਥੇ ਹੋ, ਮਸੀਹੀ ਧਰਮ ਦੀ ਪੜਚੋਲ ਕਰ ਰਹੇ ਹੋ। ਸ਼ਾਇਦ ਤੁਸੀਂ ਆਪਣੇ ਆਪ ਨੂੰ ਯੇਸੂ ਦੇ ਇੱਕ ਅਸੰਭਵ ਚੇਲੇ ਵਜੋਂ ਸੋਚਦੇ ਹੋ, ਪਰ ਯੇਸੂ ਮਸੀਹ ਤੁਹਾਨੂੰ ਬੁਲਾ ਰਿਹਾ ਹੈ। ਉਹ ਤੁਹਾਨੂੰ ਇਸ ਦਿਨ ਸੱਦਾ ਦਿੰਦਾ ਹੈ ਉਸਦੀ ਪਾਲਣਾ ਕਰਨ ਦੇ ਲਈ, ਉਸਦੇ ਪਿੱਛੇ ਚੱਲਣ ਦੇ ਲਈ। ਉਸਦਾ ਚੇਲਾ ਬਣਨ ਦਾ ਸੱਦਾ ਉਹ ਤੁਹਾਨੂੰ ਦਿੰਦਾ ਹੈ। ਯੇਸੂ ਤੋਂ ਸਿੱਖਣ ਲਈ ਇੱਕ ਸੱਦਾ ਦਿੰਦਾ ਹੈ, ਯੇਸੂ ਵਰਗੇ ਬਣਨ ਲਈ ਤੁਹਾਨੂੰ ਸੱਦਾ ਦਿੰਦਾ ਹੈ। ਉਹ ਤੁਹਾਨੂੰ ਇਸ ਦਿਨ ਸੱਦਾ ਦਿੰਦਾ ਹੈ ਕਿ ਮੇਰੇ ਪਿੱਛੇ ਹੋ ਚੱਲੋ ਜਾਂ ਮੇਰੇ ਪਿੱਛੇ ਚੱਲੋ। ਯੇਸੂ ਦਾ ਅਨੁਸਰਨ ਕਰਨਾ ਕਿਹੋ ਜਿਹਾ ਦਿਖਾਈ ਦਿੰਦਾ ਹੈ? ਇੱਥੇ ਤੁਹਾਡੇ ਲਈ ਇੱਕ ਹੋਰ ਸਵਾਲ ਹੈ ਕਿ ਯੇਸੂ ਦਾ ਅਨੁਸਰਨ ਕਰਨਾ ਜਾਂ ਉਹਦੇ ਪਿੱਛੇ ਚੱਲਣਾ ਕਿਹੋ ਜਿਹਾ ਦਿਖਾਈ ਦਿੰਦਾ ਹੈ? ਅਤੇ ਮੱਤੀ ਇੱਕ ਸੰਪੂਰਨ ਰੋਲ ਮਾਡਲ ਪ੍ਰਦਾਨ ਕਰਦਾ ਹੈ। ਇਸ ਆਇਤ ਨੂੰ ਜਾਂ ਹਵਾਲੇ ਨੂੰ ਦੇਖੋ, ਅਸੀਂ ਅਜੇ ਵੀ ਆਇਤ 9 ਵਿੱਚ ਹਾਂ। ਮੱਤੀ ਦਾ ਕੀ ਜਵਾਬ ਸੀ? ਅਸੀਂ ਪੜ੍ਹਦੇ ਹਾਂ, ਉਹ ਉੱਠਿਆ ਅਤੇ ਉਸਦੇ ਪਿੱਛੇ ਹੋ ਚੱਲਿਆ। ਮੱਤੀ ਵਿੱਚ ਝਿਜਕ ਦਾ ਕੋਈ ਸੰਕੇਤ ਨਹੀਂ ਹੈ। ਸ਼ਾਇਦ ਉਹ ਰੱਬ ਤੋਂ ਇਲਾਵਾ ਜ਼ਿੰਦਗੀ ਦਾ ਖਾਲੀਪਨ ਵੇਖ ਚੁੱਕਿਆ ਹੈ। ਸ਼ਾਇਦ ਉਹ ਆਪਣੀ ਜ਼ਿੰਦਗੀ ਜੀਣ ਤੋਂ ਥੱਕ ਗਿਆ ਹੈ। ਸ਼ਾਇਦ ਉਹ ਇਸ ਗੱਲ ਤੋਂ ਨਿਰਾਸ਼ ਹੋ ਗਿਆ ਹੈ ਕਿ ਉਸਦੀ ਜ਼ਿੰਦਗੀ ਦੀਆਂ ਚੋਣਾਂ ਨੇ ਉਸਨੂੰ ਕਿੱਥੇ ਲਿਆਂਦਾ ਹੈ। ਸ਼ਾਇਦ ਉਹ ਆਪਣੇ ਆਪ ਨੂੰ ਖਤਮ ਕਰਨ ਲਈ ਹੈ। ਸ਼ਾਇਦ ਉਸਨੇ ਯਿਸੂ ਦੇ ਵਿਅਕਤੀ ਵਿੱਚ ਇੰਨੀ ਮਜਬੂਰ ਕਰਨ ਵਾਲੀ ਚੀਜ਼ ਦੇਖੀ ਹੈ ਕਿ ਉਸਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸਦੇ ਸਾਹਮਣੇ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੌਕਾ ਹੈ ਕਿ ਯਿਸੂ ਦੇ ਬੁੱਲਾਂ ਤੋਂ ਇਹ ਸੱਦਾ ਜਾਂ ਹੁਕਮ ਉਸਦੇ ਜੀਵਨ ਦਾ ਇਸ ਪਲ ਤੱਕ ਦਾ ਸਭ ਤੋਂ ਮਹੱਤਵਪੂਰਨ ਬਿੰਦੂ ਹੈ। ਯਿਸੂ ਦੀ ਪਾਲਣਾ ਕਰਨ ਲਈ ਉਸਦਾ ਇਸ ਟੈਕਸ ਬੂਥ ਤੋਂ ਖੜ੍ਹੇ ਹੋਣਾ, ਆਪਣੀ ਨੌਕਰੀ ਤੋਂ ਦੂਰ ਜਾਣਾ ਸ਼ਾਮਲ ਹੈ। ਮੱਤੀ ਨੂੰ ਇਹ ਨਹੀਂ ਪਤਾ, ਪਰ ਇਸ ਵਿੱਚ ਅਗਲੇ 3 ਸਾਲਾਂ ਲਈ ਇਸਰਾਇਲ ਵਿੱਚ ਘੁੰਮਣ ਲਈ ਉਸਦਾ ਘਰ ਛੱਡਣਾ ਸ਼ਾਮਲ ਹੈ। ਮੱਤੀ ਨੂੰ ਅਜੇ ਇਹ ਨਹੀਂ ਪਤਾ ਹੈ, ਪਰ ਉਹ ਯਿਸੂ ਦੇ ਚੇਲੇ ਵਜੋਂ ਬਹੁਤ ਸਾਰੀਆਂ ਅਜਮਾਇਸ਼ਾਂ ਅਤੇ ਮੁਸੀਬਤ ਦਾ ਸਾਹਮਣਾ ਕਰਨ ਜਾ ਰਿਹਾ ਹੈ। ਪਰ ਮੱਤੀ ਨੂੰ ਦੂਰ ਜਾਣ ਅਤੇ ਇਸ ਬਾਰੇ ਕੁਝ ਸੋਚਣ ਦੀ ਲੋੜ ਨਹੀਂ ਹੈ। ਉਹ ਇਹ ਨਹੀਂ ਕਹਿੰਦਾ, ਮੈਨੂੰ ਪਹਿਲਾਂ ਆਪਣੇ ਪਿਓ ਨੂੰ ਦਫਨਾਉਣ ਦਿਓ, ਮੈਂ ਪਹਿਲਾਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦਿਓ, ਮੈਂ ਪਹਿਲਾਂ ਆਪਣੀ ਖੇਡ ਅਭਿਲਾਸ਼ਾ ਵੀ ਤਰੱਕੀ ਕਰ ਲਵਾਂ, ਪਹਿਲਾਂ ਮੈਂ ਐਕਸ ਵਾਈ ਜ਼ੈੱਡ ਜਿਹੜਾ ਆ ਕਰ ਲਵਾਂ, ਪਹਿਲਾਂ ਕੋਸ਼ਿਸ਼ ਕਰਨਾ ਅਤੇ ਛੱਡਣਾ ਮੇਰੀ ਜ਼ਿੰਦਗੀ ਤੋਂ ਬਾਹਰ ਨਹੀਂ। ਮੱਤੀ ਦਾ ਜਵਾਬ ਸਭ ਤੋਂ ਬੁੱਧੀਮਾਨ ਅਤੇ ਸਭ ਤੋਂ ਵੱਡਾ ਜਵਾਬ ਹੈ ਜੋ ਕੋਈ ਵੀ ਮਸੀਹ ਦੇ ਪਿੱਛੇ ਚੱਲਣ ਦੇ ਸੱਦੇ ਨੂੰ ਦੇ ਸਕਦਾ ਹੈ। ਮੱਤੀ ਉੱਠਿਆ ਅਤੇ ਉਸਨੇ ਯਿਸੂ ਦਾ ਅਨੁਸਰਣ ਕੀਤਾ, ਉਸਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ। ਜੇ ਤੁਸੀਂ ਇੱਥੇ ਇਹ ਵਿਚਾਰ ਕਰ ਰਹੇ ਹੋ ਕਿ ਯਿਸੂ ਦਾ ਅਨੁਸਰਣ ਕਰਨਾ ਹੈ ਜਾਂ ਨਹੀਂ, ਜਾਣੋ ਕਿ ਤੁਹਾਡਾ ਕਰੀਅਰ ਤੁਹਾਨੂੰ ਛੱਡਣਾ ਪੈ ਸਕਦਾ ਹੈ ਜਿਵੇਂ ਕਿ ਮੱਤੀ ਦੇ ਲਈ ਸੀ, ਜਾਣੋ ਕਿ ਤੁਹਾਨੂੰ ਤੁਹਾਡਾ ਆਪਣਾ ਆਰਾਮ ਛੱਡਣਾ ਪੈ ਸਕਦਾ ਹੈ ਜਿਵੇਂ ਕਿ ਮੱਤੀ ਲਈ ਸੀ, ਜਾਣੋ ਕਿ ਤੁਹਾਨੂੰ ਤੁਹਾਡੇ ਦੋਸਤਾਂ ਨੂੰ ਵੀ ਛੱਡਣਾ ਪੈ ਸਕਦਾ ਹੈ, ਤੁਸੀਂ ਆਪਣੇ ਪਰਿਵਾਰ ਤੋਂ ਦੂਰ ਹੋ ਸਕਦੇ ਹੋ, ਜਾਣੋ ਕਿ ਮੱਤੀ ਦੀ ਜ਼ਿੰਦਗੀ ਦੀ ਦਿਸ਼ਾ ਨੇ ਇੱਕ ਕੱਟੜਪੰਥੀ ਮੋੜ ਲਿਆ ਅਤੇ ਤੁਹਾਡੇ ਨਾਲ ਵੀ ਅਜਿਹਾ ਹੋ ਸਕਦਾ ਹੈ। ਕੀ ਪਰਮੇਸ਼ੁਰ ਤੁਹਾਨੂੰ ਕਿਸੇ ਦੂਰ ਦੇਸ਼ ਵਿੱਚ ਮਿਸ਼ਨਾਂ ਲਈ ਘੱਲ ਸਕਦਾ ਹੈ? ਤੁਸੀਂ ਸ਼ਾਇਦ ਆਪਣੇ ਆਪ ਨੂੰ ਕਿਸੇ ਵਿਦੇਸ਼ੀ ਜੇਲ੍ਹ ਵਿੱਚ ਪਾ ਸਕਦੇ ਹੋ ਕਿਉਂਕਿ ਤੁਸੀਂ ਮਸੀਹ ਦਾ ਨਾਮ ਜਪਦੇ ਹੋ। ਇਹ ਜਾਣੋ, ਇਸ ਨਾਲ ਤੁਹਾਡੀ ਜਾਨ ਵੀ ਖਰਚ ਹੋ ਸਕਦੀ ਹੈ। ਪਰ ਕੋਈ ਸ਼ੱਕ ਨਹੀਂ ਕਿ ਤੁਸੀਂ ਬੇਅੰਤ ਜਿਹੜੀ ਆ ਬਰਕਤ ਹੈ ਉਹ ਪ੍ਰਾਪਤ ਕਰ ਲਈ ਹੋਵੇਗੀ। ਤੁਸੀਂ ਮਸੀਹ ਨੂੰ ਪ੍ਰਾਪਤ ਕਰ ਲਿਆ ਹੋਵੇਗਾ, ਤੁਸੀਂ ਉਹ ਪ੍ਰਾਪਤ ਕਰ ਲਿਆ ਜੋ ਰਸੂਲ ਪਤਰਸ ਕਹਿੰਦਾ ਹੈ ਕਿ ਅਨੁਕੂਲ ਆਨੰਦ ਅਤੇ ਮਹਿਮਾ ਨਾਲ ਭਰਿਆ ਹੋਇਆ। ਤੁਸੀਂ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸਦੀਵੀ ਜੀਵਨ ਪ੍ਰਾਪਤ ਕਰ ਲਿਆ ਹੈ। ਤੁਸੀਂ ਪੌਲੁਸ ਰਸੂਲ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਕਹਿੰਦਾ ਹੈ, ਪਰ ਮੈਨੂੰ ਜੋ ਵੀ ਲਾਭ ਹੋਇਆ ਉਹ ਆਪਣੇ ਪੁਰਾਣੇ ਜੀਵਨ ਢੰਗ ਦਾ ਹਵਾਲਾ ਦੇ ਰਿਹਾ, ਮੈਂ ਮਸੀਹ ਦੀ ਖਾਤਰ ਨੁਕਸਾਨ ਗਿਣਿਆ। ਸੱਚਮੁੱਚ ਮੈਂ ਮਸੀਹ ਯਿਸੂ ਮੇਰੇ ਪ੍ਰਭੂ ਨੂੰ ਜਾਣਨ ਦੀ ਬੇਮਿਸਾਲ ਕੀਮਤ ਦੇ ਕਾਰਨ ਹਰ ਚੀਜ਼ ਨੂੰ ਨੁਕਸਾਨ ਵਜੋਂ ਗਿਣਦਾ ਹਾਂ। ਉਸ ਦੀ ਖਾਤਰ ਮੈਂ ਸਭ ਕੁਝ ਗਵਾ ਲਿਆ ਹੈ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ, ਤਾਂ ਜੋ ਮੈਂ ਮਸੀਹ ਨੂੰ ਪ੍ਰਾਪਤ ਕਰਾਂ ਅਤੇ ਉਸ ਵਿੱਚ ਪਾਇਆ ਜਾਵਾਂ। ਉਸ ਸਮੇਂ ਪੌਲੁਸ ਦੀ ਪਿਛਲੀ ਜ਼ਿੰਦਗੀ ਉਸ ਨੂੰ ਬਹੁਤ ਵਧੀਆ ਲੱਗਦੀ ਸੀ। ਫਿਰ ਮਸੀਹ ਨੇ ਉਸ ਨੂੰ ਪਾਲਣ ਲਈ ਬੁਲਾਇਆ ਅਤੇ ਸੁਣੋ ਕਿ ਪੌਲੁਸ ਨੇ ਮਸੀਹ ਦੇ ਪਿੱਛੇ ਚੱਲਣ ਤੋਂ ਬਾਅਦ ਕੀ ਸਹਾਰਿਆ ਹੈ। ਉਹ ਕਹਿੰਦਾ ਹੈ ਕਿ ਹੋਰ ਬਹੁਤ ਸਾਰੀਆਂ ਜਗ੍ਹਾ ਉਸਨੇ ਕਈ ਕੁਝ ਸਹਾਰਿਆ, ਬਹੁਤ ਜ਼ਿਆਦਾ ਕੈਦ, ਅਣਗਿਣਤ ਕੁੱਟਮਾਰ ਦੇ ਨਾਲ ਅਤੇ ਅਕਸਰ ਮੌਤ ਦੇ ਨੇੜੇ ਸੀ। ਮੈਨੂੰ ਯਹੂਦੀਆਂ ਦੇ ਹੱਥੋਂ 5 ਵਾਰੀ 40 ਕੋੜੇ ਮਾਰੇ ਗਏ, 3 ਵਾਰ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ, 1 ਵਾਰ ਮੈਨੂੰ ਪੱਥਰਾਂ ਨਾਲ ਮਾਰਿਆ ਗਿਆ, 3 ਵਾਰ ਮੈਂ ਸਮੁੰਦਰੀ ਜਹਾਜ਼ ਨੂੰ ਤਬਾਹ ਕੀਤਾ, 1 ਰਾਤ ਅਤੇ 1 ਦਿਨ ਮੈਂ ਸਮੁੰਦਰ ਵਿੱਚ ਡੁੱਬਿਆ ਹੋਇਆ ਸੀ। ਅਕਸਰ ਸਫ਼ਰ ਕਰਦੇ ਸਮੇਂ ਨਦੀਆਂ ਤੋਂ ਖਤਰਾ, ਡਾਕੂਆਂ ਤੋਂ ਖਤਰਾ, ਮੇਰੇ ਆਪਣੇ ਲੋਕਾਂ ਤੋਂ ਖਤਰਾ, ਗੈਰ ਯਹੂਦੀ ਲੋਕਾਂ ਤੋਂ ਖਤਰਾ, ਸ਼ਹਿਰ ਵਿੱਚ ਖਤਰਾ, ਉਜਾੜ ਵਿੱਚ ਖਤਰਾ, ਸਮੁੰਦਰ ਵਿੱਚ ਖਤਰਾ, ਝੂਠੇ ਭਰਾਵਾਂ ਤੋਂ ਖਤਰਾ, ਕਠਿਨਾਈ ਅਤੇ ਮੁਸ਼ਕਲ, ਕਈ ਰਾਤਾਂ ਦੀ ਨੀਂਦ ਵਿੱਚ, ਭੁੱਖ ਅਤੇ ਪਿਆਸ ਵਿੱਚ, ਅਕਸਰ ਬਿਨਾਂ ਭੋਜਨ ਦੇ, ਠੰਡ ਅਤੇ ਹਰ ਤਰ੍ਹਾਂ ਦੇ ਖੁੱਲ੍ਹੇ ਖਤਰੇ ਵਿੱਚ। ਅਤੇ ਪੌਲੁਸ ਇਹ ਕਹਿੰਦਾ ਹੈ, ਹੈ ਲਾਭ, ਇਹ ਸਭ ਲਾਭ ਹੈ, ਮੇਰੀ ਪੁਰਾਣੀ ਜ਼ਿੰਦਗੀ, ਮੇਰਾ ਆਰਾਮ, ਮੇਰਾ ਵਕਾਰ, ਮੇਰਾ ਕਰੀਅਰ, ਮੇਰੇ ਰਿਸ਼ਤੇ, ਮੈਂ ਇਸ ਨੂੰ ਕੂੜਾ ਸਮਝਦਾ ਹਾਂ। ਮਸੀਹ ਦੀ ਪਾਲਣਾ ਕਰਨ ਲਈ ਮੈਂ ਜੋ ਦੁੱਖ ਚੱਲਦਾ ਹਾਂ ਇਹ ਲਾਭ ਹੈ। ਮਸੀਹ ਮੈਨੂੰ ਦੁੱਖ ਵਿੱਚ ਮਿਲਦਾ ਹੈ, ਮੇਰੀ ਦੁੱਖ ਵਿੱਚ ਯੇਸੂ ਦੇ ਨਾਲ ਸੰਗਤੀ ਹੈ। ਮਸੀਹ ਯੇਸੂ ਮੇਰੇ ਪ੍ਰਭੂ ਨੂੰ ਜਾਣਨ ਦੀ ਬਿਹਤਰੀਨ ਕੀਮਤ ਦੇ ਕਾਰਨ ਮੈਂ ਹਰ ਚੀਜ਼ ਨੂੰ ਨੁਕਸਾਨ ਵਜੋਂ ਗਿਣਦਾ ਹਾਂ। ਮਸੀਹ ਤੁਹਾਨੂੰ ਅਤੇ ਮੈਨੂੰ ਕਹਿੰਦਾ ਹੈ, ਮੇਰਾ ਅਨੁਸਰਣ ਕਰੋ। ਉਸਦਾ ਅਨੁਸਰਣ ਕਰਨ ਲਈ ਸਾਨੂੰ ਬਹੁਤ ਕੀਮਤ ਲੱਗ ਸਕਦੀ ਹੈ, ਪਰ ਜੇ ਤੁਸੀਂ ਮਤੀ ਵਾਂਗ ਉੱਠੋ ਅਤੇ ਮਸੀਹ ਦੀ ਪਾਲਣਾ ਕਰੋ ਤਾਂ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਲਵੋਗੇ। ਕੀ ਹੁੰਦਾ ਹੈ ਜਦੋਂ ਦੋ ਸੰਸਾਰ ਟਕਰਾਉਂਦੇ ਹਨ? ਆਓ ਆਪਣੇ ਹਵਾਲੇ ਦਾ ਇੱਕ ਹੋਰ ਸਵਾਲ ਪੁੱਛੀਏ, ਜਦੋਂ ਦੋ ਸੰਸਾਰ ਟਕਰਾਉਂਦੇ ਹਨ ਤਾਂ ਕੀ ਹੁੰਦਾ ਹੈ? ਮਤੀ ਨੇ ਸਾਨੂੰ ਯੇਸੂ ਦੇ ਉਸ ਦੇ ਪਿੱਛੇ ਚੱਲਣ ਦੇ ਸੱਚੇ ਸੱਦੇ ਦਾ ਇੱਕ ਨਮੂਨਾ ਜਵਾਬ ਦਿੱਤਾ ਹੈ। ਉਹ ਸਾਨੂੰ ਚੇਲੇ ਬਣਨ ਦਾ ਪਹਿਲਾ ਕਦਮ ਵੀ ਪ੍ਰਦਾਨ ਕਰਦਾ ਹੈ। ਜ਼ਰਾ ਦੇਖੋ ਕਿ ਉਹ ਆਇਤ 10 ਵਿੱਚ ਕੀ ਕਰਦਾ ਹੈ। ਉਹ ਇੱਕ ਡਿਨਰ ਪਾਰਟੀ 'ਤੇ ਸਭ ਨੂੰ ਬੁਲਾਉਂਦਾ ਹੈ, ਆਪਣੇ ਸਾਰੇ ਦੋਸਤਾਂ ਨੂੰ ਸੱਦਾ ਦਿੰਦਾ ਹੈ ਅਤੇ ਯੇਸੂ ਅਤੇ ਯੇਸੂ ਦੇ ਚੇਲਿਆਂ ਨੂੰ ਸੱਦਾ ਦਿੰਦਾ ਹੈ। ਸ਼ਾਨਦਾਰ! ਇਹ ਕਹਿੰਦਾ ਹੈ ਕਿ ਇਹ ਮੇਰੇ ਪੁਰਾਣੇ ਜੀਵਨ ਢੰਗ ਤੋਂ ਮੇਰੇ ਦੋਸਤ ਹਨ, ਇਹ ਮੇਰੇ ਜੀਵਨ ਦੇ ਨਵੇਂ ਤਰੀਕੇ ਤੋਂ ਯੇਸੂ ਅਤੇ ਮੇਰੇ ਦੋਸਤ ਹਨ। ਆਓ ਇੱਕ ਮੇਜ਼ ਦੇ ਦੁਆਲੇ ਬੈਠੀਏ, ਆਓ ਖਾਈਏ, ਤੁਸੀਂ ਆਪਣੀ ਕੁਰਸੀ ਅੱਗੇ ਲੈ ਕੇ ਆਓ, ਤੁਸੀਂ ਆਪਣੀ ਕੁਰਸੀ ਅੱਗੇ ਲੈ ਕੇ ਆਓ, ਆਓ ਗੱਲਾਂ ਕਰੀਏ। ਮਸੀਹੀ ਭੈਣ ਭਰਾਵੋ, ਤੁਸੀਂ ਇਸ ਹਫ਼ਤੇ ਆਪਣੀ ਡੈਰੀ ਕਿਉਂ ਨਹੀਂ ਕੱਢਦੇ? ਤੁਸੀਂ ਇੱਕ ਸ਼ਾਮ ਕਿਉਂ ਨਹੀਂ ਚੁਣਦੇ ਅਤੇ ਚਰਚ ਤੋਂ ਮਸੀਹ ਵਿੱਚ ਤੁਹਾਡੇ ਦੋ ਭੈਣਾਂ ਭਰਾਵਾਂ ਦੇ ਨਾਲ ਰਾਤ ਦੇ ਖਾਣੇ ਲਈ ਆਪਣੇ ਦੋ ਕੰਮ ਕਰਨ ਵਾਲਿਆਂ ਸਾਥੀਆਂ ਨੂੰ ਸੱਦਾ ਕਿਉਂ ਨਹੀਂ ਦਿੰਦੇ? ਜਾਂ ਤੁਹਾਡੇ ਦੋ ਗੁਆਂਢੀ ਅਤੇ ਦੋ ਹੋਰ ਤੁਹਾਡੇ ਗਰੋਥ ਗਰੁੱਪ ਤੋਂ? ਕੌਣ ਜਾਣਦਾ ਹੈ ਕਿ ਜਦੋਂ ਦੋ ਸੰਸਾਰ ਟਕਰਾਉਂਦੇ ਹਨ ਤਾਂ ਕੀ ਹੋ ਸਕਦਾ ਹੈ? ਹਾਲਾਂਕਿ ਫਰੀਸੀ ਇਹ ਨਹੀਂ ਸੋਚਦੇ ਕਿ ਇਹ ਇੱਕ ਚੰਗਾ ਵਿਚਾਰ ਹੈ। ਆਇਤ 11 ਨੂੰ ਦੇਖੋ, ਤੁਹਾਡਾ ਗੁਰੂ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ ਹੈ? ਯਕੀਨਨ ਜੇ ਤੁਹਾਡਾ ਗੁਰੂ ਪਰਮੇਸ਼ੁਰ ਵੱਲੋਂ ਹੈ ਤਾਂ ਉਹ ਪਵਿੱਤਰ ਹੋਵੇਗਾ, ਯਕੀਨਨ ਉਹ ਆਪਣੇ ਆਪ ਨੂੰ ਪਾਪੀਆਂ ਤੋਂ ਵੱਖਰਾ ਕਰ ਲਵੇਗਾ। ਉਹ ਇਸ ਕਿਸਮ ਦੇ ਵਿਅਕਤੀ ਨਾਲ ਨਹੀਂ ਜੁੜੇਗਾ। ਉਹ ਗੱਦਾਰਾਂ, ਸਮਝੌਤਾ ਕਰਨ ਵਾਲਿਆਂ, ਜਬਰ ਜਨਾਹ ਕਰਨ ਵਾਲਿਆਂ, ਰੱਬ ਤੋਂ ਦੂਰ ਲੋਕਾਂ ਨਾਲ ਕਿਵੇਂ ਖਾ ਸਕਦਾ ਹੈ? ਉਹ ਪਾਪੀਆਂ ਨਾਲ ਕਿਵੇਂ ਜੁੜ ਸਕਦਾ ਹੈ? ਇਹ ਫਰੀਸੀ ਪਰਮੇਸ਼ੁਰ ਦੇ ਦਿਲ ਤੋਂ ਕਿੰਨੇ ਦੂਰ ਹਨ? ਉਹ ਯੇਸੂ ਸਾਨੂੰ ਪਰਮੇਸ਼ੁਰ ਦਾ ਦਿਲ ਕਿਵੇਂ ਦਿਖਾਉਂਦਾ ਹੈ? ਯੇਸੂ ਵਧੇਰੇ ਪਵਿੱਤਰ ਹੈ, ਉਹ ਵਧੇਰੇ ਪਵਿੱਤਰ ਹੈ ਜਿੰਨਾ ਕਿ ਉਹ ਕਲਪਨਾ ਕਰ ਸਕਦੇ ਹਨ। ਉਹ ਸਰੀਰ ਵਿੱਚ ਰੱਬ ਹੈ, ਉਹ ਪਵਿੱਤਰ 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 ਹੈ, ਉਹ ਆਪਣੀ ਪਵਿੱਤਰਤਾ ਵਿੱਚ ਸੰਪੂਰਨ ਹੈ। ਉਹ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦੀ ਮੇਜ਼ ਦੇ ਦੁਆਲੇ ਬਿਲਕੁਲ ਆਰਾਮਦਾਇਕ ਹੈ। ਲੂਕਾ 7 ਸਾਨੂੰ ਦੱਸਦਾ ਹੈ ਕਿ ਉਹ ਸ਼ਹਿਰ ਦੀ ਇੱਕ ਪਾਪੀ ਔਰਤ ਨਾਲ ਉਸਦੇ ਵਾਲਾਂ ਨਾਲ ਆਪਣੇ ਪੈਰਾਂ ਨੂੰ ਮਸਾ ਕਰਨ ਲਈ ਪੂਰੀ ਤਰ੍ਹਾਂ ਖੁਸ਼ ਸੀ। ਉਸ ਸਮੇਂ ਫਰੀਸੀਆਂ ਨੇ ਕਿਹਾ ਕਿ ਯੇਸੂ ਨਬੀ ਨਹੀਂ ਹੋ ਸਕਦਾ, ਕਿਉਂਕਿ ਉਹ ਨਹੀਂ ਜਾਣਦਾ ਕਿ ਇਹ ਕਿਹੋ ਜਿਹੀ ਔਰਤ ਸੀ। ਯੇਸੂ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕਿਹੋ ਜਿਹੀ ਔਰਤ ਸੀ। ਉਹਨਾਂ ਲੋਕਾਂ ਨਾਲ ਖਾਣਾ ਅਤੇ ਸੰਗਤ ਕਰਨਾ ਇੰਨਾ ਆਰਾਮਦਾਇਕ ਹੈ ਜੋ ਪਰਮੇਸ਼ੁਰ ਤੋਂ ਦੂਰ ਸਨ ਕਿ ਲੋਕਾਂ ਨੇ ਯੇਸੂ ਬਾਰੇ ਕਿਹਾ, ਉਹ ਉਸ ਨੂੰ ਵੇਖੋ ਇੱਕ ਪੇਟੂ ਅਤੇ ਇੱਕ ਸ਼ਰਾਬੀ। ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ, ਤੁਸੀਂ ਇਸ ਤਰ੍ਹਾਂ ਨਹੀਂ ਸੋਚਦੇ ਕਿ ਤੁਸੀਂ ਮਸੀਹੀ ਹੋ, ਤੁਸੀਂ ਅਤੇ ਪਾਪੀਆਂ ਨਾਲ ਖਾਓਗੇ? ਹਾਂ, ਵੇਸ਼ਵਾਵਾਂ ਅਤੇ ਨਸ਼ੇੜੀ ਲੋਕਾਂ ਨਾਲ ਖਾਓਗੇ? ਮਸੀਹਾਂ ਨਾਲ ਕਦੇ ਕਦੇ ਕੀ ਹੋ ਸਕਦਾ ਹੈ ਕਿ ਸਮੇਂ ਦੇ ਨਾਲ ਉਹ ਚਰਚ ਦੇ ਬਾਹਰਲੇ ਲੋਕਾਂ ਨਾਲ ਸਾਰੇ ਸੰਪਰਕ ਗਵਾ ਦਿੰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਚਰਚ ਤੋਂ ਬਾਹਰ ਵਾਲਿਆਂ ਨਾਲ ਕਿਵੇਂ ਸੰਬੰਧ ਰੱਖਣਾ ਹੈ। ਉਹਨਾਂ ਦੀ ਪਵਿੱਤਰਤਾ ਦੀ ਸਮੇਂ ਥੋੜ੍ਹੀ ਜਿਹੀ ਵਿਗੜ ਜਾਂਦੀ ਹੈ ਕਿ ਉਹ ਮੰਨਦੇ ਹਨ ਕਿ ਮਸੀਹੀ ਨੂੰ ਪੂਰੀ ਤਰ੍ਹਾਂ ਸੰਸਾਰ ਤੋਂ ਵੱਖ ਹੋਣ ਦੀ ਲੋੜ ਹੈ। ਫਰੀਸੀ ਸ਼ਬਦ ਦਾ ਅਸਲ ਵਿੱਚ ਇਹ ਅਰਥ ਹੈ ਕਿ ਵੱਖਰਾ। ਕੀ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਫਰੀਸੀਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਯੇਸੂ ਦੇ ਅਨੁਸਾਰ ਨਹੀਂ। ਸਾਨੂੰ ਕੀ ਕਿਹਾ ਜਾਂਦਾ ਹੈ? ਸਾਨੂੰ ਸੰਸਾਰ ਵਿੱਚ ਹੋਣ ਲਈ ਬੁਲਾਇਆ ਗਿਆ ਹੈ, ਪਰ ਸੰਸਾਰ ਦੇ ਨਹੀਂ। ਸਾਨੂੰ ਇੱਕ ਹਨੇਰੇ ਵਿੱਚ ਰੋਸ਼ਨੀ ਹੋਣ ਲਈ ਕਿਹਾ ਜਾਂਦਾ ਹੈ, ਸਾਨੂੰ ਲੂਣ ਹੋਣ ਲਈ ਕਿਹਾ ਜਾਂਦਾ ਹੈ, ਸਾਨੂੰ ਵੱਖਰਾ ਹੋਣ ਲਈ ਵੱਖਰਾ ਹੋਣਾ ਚਾਹੀਦਾ ਹੈ। ਹਾਂ, ਪਰ ਇਹ ਭੇਦ ਜਿੱਤਣ ਵਾਲਾ ਅਤੇ ਨਿਮਰ ਹੋਣ ਵਾਲਾ ਹੈ। ਜੇ ਕੋਈ ਤੁਹਾਡੇ ਨਾਲ ਮੁਲਾਕਾਤ ਕਰਦਾ ਹੈ ਮਸੀਹੀ ਭੈਣ ਭਰਾਵੋ, ਅਤੇ ਉਹ ਇਹ ਪ੍ਰਭਾਵ ਲੈ ਕੇ ਚਲਾ ਜਾਂਦਾ ਹੈ ਕਿ ਉਹ ਅਯੋਗ ਹਨ ਜਾਂ ਯੋਗ ਹੈ, ਕਿ ਉਹਨਾਂ ਦਾ ਪਾਪ ਮਾਫ਼ ਕਰਨ ਦੇ ਯੋਗ ਨਹੀਂ, ਕਿ ਮਸੀਹੀ ਸਵੈ ਧਰਮੀ ਹਨ, ਕਿ ਉਹਨਾਂ ਨੂੰ ਆਪਣੀਆਂ ਜੁਰਾਬਾਂ ਖਿੱਚਣ ਅਤੇ ਵਿਵਹਾਰ ਦੇ ਇੱਕ ਖਾਸ ਮਿਆਰ ਤੱਕ ਪਹੁੰਚਣ ਦੀ ਲੋੜ ਹੈ। ਸਵੀਕ੍ਰਿਤੀ ਦੇਣ ਤੋਂ ਪਹਿਲਾਂ ਫਿਰ ਅਸੀਂ ਸ਼ਾਇਦ 1 ਜਾਂ 2 ਡਿਗਰੀ ਤੋਂ ਵੱਧ ਹਾਂ। ਯੇਸੂ ਪਾਪੀਆਂ ਦੇ ਆਲੇ ਦੁਆਲੇ ਆਰਾਮਦਾਇਕ ਸੀ ਅਤੇ ਪਾਪੀ ਉਸ ਦੇ ਆਲੇ ਦੁਆਲੇ ਆਰਾਮਦਾਇਕ ਸਨ, ਅਤੇ ਜਦੋਂ ਯੇਸੂ ਨੇ ਪਾਪੀਆਂ ਦਾ ਉਹਨਾਂ ਦੇ ਪਾਪ ਨਾਲ ਸਾਹਮਣਾ ਕੀਤਾ ਜੋ ਉਸਨੇ ਕੀਤਾ ਸੀ ਜਿਨ੍ਹਾਂ ਦਾ ਉਸਨੇ ਸਾਹਮਣਾ ਕੀਤਾ ਸੀ ਉਹ ਪਾਪੀ ਜਾਣਦੇ ਸਨ ਕਿ ਯੇਸੂ ਦੇ ਦਿਲ ਵਿੱਚ ਉਹਨਾਂ ਲਈ ਬਹੁਤ ਮਹਾਨ ਪਿਆਰ, ਮਹਾਨ ਅਤੇ ਸੱਚਾ ਪਿਆਰ ਹੈ ਯੇਸੂ ਦੇ ਦਿਲ ਦੇ ਵਿੱਚ ਉਹਨਾਂ ਦੇ ਲਈ। ਯੇਸੂ ਕਿਉਂ ਆਇਆ? ਆਓ ਆਪਣਾ ਬਾਕੀ ਸਮਾਂ ਆਪਣੇ ਹਵਾਲੇ ਦਾ ਇੱਕ ਅੰਤਿਮ ਸਵਾਲ ਪੁੱਛਣ ਵਿੱਚ ਬਿਤਾਈਏ, ਯੇਸੂ ਕਿਉਂ ਆਇਆ? ਆਇਤ 12 ਵਿੱਚ ਯੇਸੂ ਨੇ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਖਾਣ ਅਤੇ ਫਰੀਸੀ ਦੇ ਇਤਰਾਜ਼ ਬਾਰੇ ਸੁਣਿਆ। ਮੈਂ ਹੈਰਾਨ ਹਾਂ ਕਿ ਯੇਸੂ ਨੇ ਉਸ ਸਮੇਂ ਕਿਵੇਂ ਮਹਿਸੂਸ ਕੀਤਾ ਜਦੋਂ ਉਸਨੇ ਫਰੀਸੀਆਂ ਦੀ ਕਠੋਰਤਾ ਨੂੰ ਦੇਖਿਆ, ਤਾਂ ਕੀ ਉਹ ਬਹੁਤ ਉਦਾਸ ਸੀ? ਕੀ ਉਸਦੇ ਅੰਦਰ ਕੋਈ ਧਰਮੀ ਗੁੱਸਾ ਸੀ? ਸਾਡਾ ਹਵਾਲਾ ਸਾਨੂੰ ਇਹ ਨਹੀਂ ਦੱਸਦਾ ਕਿ ਯੇਸੂ ਕਿਵੇਂ ਮਹਿਸੂਸ ਕਰਦਾ ਸੀ, ਇਹ ਸਾਨੂੰ ਯੇਸੂ ਦੇ ਜਵਾਬ ਬਾਰੇ ਦੱਸਦਾ ਹੈ। ਆਇਤ 12, ਜਿਹੜੇ ਤੰਦਰੁਸਤ ਹਨ ਉਹਨਾਂ ਨੂੰ ਡਾਕਟਰ ਦੀ ਲੋੜ ਨਹੀਂ ਹੁੰਦੀ, ਪਰ ਜਿਹੜੇ ਬਿਮਾਰ ਹਨ, ਜਾਓ ਅਤੇ ਸਿੱਖੋ ਕਿ ਇਸਦਾ ਕੀ ਅਰਥ ਹੈ। ਮੈਂ ਦਇਆ ਚਾਹੁੰਦਾ ਹਾਂ, ਕੁਰਬਾਨੀ ਨਹੀਂ, ਕਿਉਂਕਿ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ। ਯੇਸੂ ਰੂਹਾਂ ਦਾ ਮਹਾਨ ਡਾਕਟਰ ਹੈ, ਉਹ ਹੀ ਇੱਕ ਹੈ ਜੋ ਤੁਹਾਡੀ ਆਤਮਾ ਨੂੰ ਠੀਕ ਕਰ ਸਕਦਾ ਹੈ ਅਤੇ ਇਸ ਵਿੱਚ ਸਿਹਤ ਲਿਆ ਸਕਦਾ ਹੈ, ਅਤੇ ਰੂਹਾਂ ਦੇ ਡਾਕਟਰ ਵਜੋਂ ਉਹ ਚਾਹੁੰਦਾ ਹੈ ਕਿ ਫਰੀਸੀ ਜਾ ਕੇ ਸਿੱਖਣ, ਜੋ ਹੋਸ਼ਿਆ 6:6 ਦਾ ਮਤਲਬ ਹੈ ਮੈਂ ਦਇਆ ਚਾਹੁੰਦਾ ਹਾਂ ਬਲੀਦਾਨ ਨਹੀਂ। ਫਰੀਸੀ ਪਰਮੇਸ਼ੁਰ ਦੇ ਕਾਨੂੰਨ ਦੀ ਪਾਲਣਾ ਕਰਨ ਵਿੱਚ ਲੀਨ ਹੋ ਗਏ ਸਨ, ਅਤੇ ਉਹ ਇਸ ਵਿੱਚ ਇੰਨੇ ਲੀਨ ਹੋ ਗਏ ਕਿਉਂਕਿ ਉਹ ਵਿਸ਼ਵਾਸ ਕਰਦੇ ਸਨ ਕਿ ਪਰਮਾਤਮਾ ਦੇ ਕਾਨੂੰਨ ਦੀ ਪਾਲਣਾ ਉਹਨਾਂ ਨੂੰ ਪਰਮੇਸ਼ੁਰ ਦੇ ਨਾਲ ਧਰਮੀ ਬਣਾ ਦਿੰਦੀ ਹੈ। ਸਮੱਸਿਆ 2 ਗੁਣਾ ਹੈ। 1, ਮਸੀਹ ਤੋਂ ਇਲਾਵਾ ਕੋਈ ਵੀ ਪਰਮੇਸ਼ੁਰ ਦੇ ਕਾਨੂੰਨ ਨੂੰ ਪੂਰੀ ਤਰ੍ਹਾਂ ਮੰਨਣ ਦੇ ਯੋਗ ਨਹੀਂ ਰਿਹਾ। 2, ਉਹਨਾਂ ਦੇ ਦਿਲ ਉਹਨਾਂ ਦੀ ਆਗਿਆਕਾਰੀ ਦੇ ਬਾਵਜੂਦ ਪਰਮੇਸ਼ੁਰ ਤੋਂ ਦੂਰ ਹਨ। ਯੇਸੂ ਨੇ ਉਹਨਾਂ ਬਾਰੇ ਬਾਅਦ ਵਿੱਚ ਅੰਜੀਲ ਵਿੱਚ ਕਿਹਾ, ਤੁਹਾਡੇ ਉੱਤੇ ਹਾਏ ਨੇਮ ਦੇ ਉਪਦੇਸ਼ਕ ਅਤੇ ਫਰੀਸੀਓ, ਕਪਟੀਓ, ਤੁਸੀਂ ਪੁਦੀਨੇ, ਦਾਲ ਅਤੇ ਜੀਰੇ ਦੇ ਦਸਵੰਦ ਦਿੰਦੇ ਹੋ, ਅਤੇ ਕਾਨੂੰਨ ਦੇ ਭਾਰੇ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਨਿਆਂ ਅਤੇ ਦਇਆ ਅਤੇ ਵਫ਼ਾਦਾਰੀ, ਇਹ ਤੁਹਾਨੂੰ ਦੂਜਿਆਂ ਦੀ ਅਣਦੇਖੀ ਕੀਤੇ ਬਿਨਾਂ ਕਰਨਾ ਚਾਹੀਦਾ ਹੈ। ਤੁਸੀਂ ਅੰਨੇ ਮਾਰਗਦਰਸ਼ਕ ਹੋ, ਮੱਛਰ ਨੂੰ ਕੱਢਦੇ ਅਤੇ ਊਠ ਨੂੰ ਨਿਗਲਦੇ ਹੋ। ਫਰੀਸੀਆਂ ਲਈ ਪਰਮਾਤਮਾ ਨੂੰ ਪ੍ਰਸੰਨ ਕਰਨਾ ਬਾਹਰੀ ਪ੍ਰਦਰਸ਼ਨ ਦਾ ਮਾਮਲਾ ਸੀ। ਕਾਨੂੰਨ ਦੀ ਪਾਲਣਾ ਅਤੇ ਕਾਨੂੰਨ ਦੀ ਬਾਹਰੀ ਪਾਲਣਾ ਦਿਆਲੂ ਦਿਲਾਂ ਨੂੰ ਨਹੀਂ ਲਿਆਉਂਦੀ, ਇਹ ਸਖ਼ਤ ਦਿਲਾਂ ਨੂੰ ਲਿਆਉਂਦਾ ਹੈ ਜੋ ਦੂਜਿਆਂ ਦੀ ਨਿੰਦਾ ਕਰਦੇ ਹਨ। ਜੇ ਤੁਸੀਂ ਆਪਣੇ ਆਪ ਨੂੰ ਦੂਜਿਆਂ ਦੀ ਨਿੰਦਾ ਕਰਦੇ ਹੋਏ, ਦੂਜਿਆਂ ਨੂੰ ਨੀਵਾਂ ਦਿਖਾਉਂਦੇ ਹੋਏ ਪਾਉਂਦੇ ਹੋ, ਸ਼ਾਇਦ ਤੁਹਾਡੇ ਦਿਮਾਗ ਵਿੱਚ ਚੇਤਾਵਨੀ ਦੀਆਂ ਘੰਟੀਆਂ ਗੂੰਜ ਰਹੀਆਂ ਹੋਣੀਆਂ ਚਾਹੀਦੀਆਂ ਹਨ। ਪਰਮਾਤਮਾ ਦਿਲ ਦੇ ਅੰਦਰੂਨੀ ਪਰਿਵਰਤਨ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ, ਜਿਸ ਲਈ ਸਾਨੂੰ ਇੱਕ ਡਾਕਟਰ ਦੀ ਲੋੜ ਹੈ। ਪਰਮੇਸ਼ੁਰ ਉਹਨਾਂ ਦਿਲਾਂ ਨੂੰ ਚਾਹੁੰਦਾ ਹੈ ਜੋ ਦਇਆ ਨੂੰ ਪਿਆਰ ਕਰਦੇ ਹਨ, ਅਤੇ ਮਸੀਹ ਪੂਰੀ ਤਰ੍ਹਾਂ ਇਸ ਦਇਆ ਦੀ ਮਿਸਾਲ ਦਿੰਦਾ ਹੈ। ਅਸਲ ਵਿੱਚ ਇਸੇ ਲਈ ਉਹ ਸਵਰਗ ਤੋਂ ਧਰਤੀ 'ਤੇ ਆਇਆ ਸੀ। ਆਇਤ 13 ਵਿੱਚ ਯੇਸੂ ਨੇ ਆਪਣੇ ਮਿਸ਼ਨ ਦਾ ਐਲਾਨ ਕੀਤਾ, ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ। ਯੇਸੂ ਦਾ ਇਹ ਮਤਲਬ ਨਹੀਂ ਕਿ ਫਰੀਸੀਆਂ ਨੂੰ ਮੁਕਤੀਦਾਤਾ ਦੀ ਕੋਈ ਲੋੜ ਨਹੀਂ ਹੈ, ਉਹ ਬਹੁਤ ਹਨ, ਉਹ ਸਿਰਫ ਇਸ ਤੱਥ ਲਈ ਇੰਨੇ ਹਨ ਕਿ ਉਹ ਪਰਮੇਸ਼ੁਰ ਦੇ ਕਰਜ਼ੇ ਵਿੱਚ ਪਾਪੀ ਹਨ। ਬਹੁਤ ਲੋਕ ਮੰਨਦੇ ਹਨ ਕਿ ਉਹ ਕਾਫ਼ੀ ਸਿਹਤਮੰਦ ਹਨ, ਨੈਤਿਕ ਤੌਰ 'ਤੇ ਇੰਨੇ ਚੰਗੇ ਹਨ ਕਿ ਉਹਨਾਂ ਨੂੰ ਯਿਸੂ ਨਾਮ ਦੇ ਇਸ ਡਾਕਟਰ ਦੀ ਲੋੜ ਨਹੀਂ ਹੈ। ਉਹ ਜਾਣਦੇ ਹਨ ਕਿ ਉਹ ਸੰਪੂਰਨ ਨਹੀਂ ਹਨ, ਪਰ ਚੰਗੇ ਵਿਅਕਤੀ ਦਾ ਮਿਆਰ ਉਹਨਾਂ ਦੇ ਮਨਾਂ ਵਿੱਚ ਅਸਲ ਵਿੱਚ ਉਹਨਾਂ ਤੋਂ ਸਿਰਫ 1-2 ਡਿਗਰੀ ਹੇਠਾਂ ਹੁੰਦਾ ਹੈ। ਕਈ ਲੋਕ ਆਪਣੀ ਹਾਲਤ ਤੋਂ ਅੰਨੇ ਹਨ, ਕਈ ਧਾਰਮਿਕ ਲੋਕ ਆਪਣੀ ਹਾਲਤ ਤੋਂ ਅੰਨੇ ਹਨ। ਇਹ ਉਹਨਾਂ ਵਿੱਚੋਂ ਹੈ ਜੋ ਯਿਸੂ ਨੇ ਪ੍ਰਕਾਸ਼ ਦੀ ਕਿਤਾਬ ਦੇ 3 ਵਿੱਚ ਕਿਹਾ ਸੀ, ਕਿਉਂਕਿ ਤੁਸੀਂ ਕਹਿੰਦੇ ਹੋ ਮੈਂ ਅਮੀਰ ਹਾਂ, ਮੈਂ ਖੁਸ਼ਹਾਲ ਹਾਂ ਅਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਇਹ ਨਹੀਂ ਸਮਝਦੇ ਕਿ ਤੁਸੀਂ ਦੁਖੀ, ਤਰਸਯੋਗ, ਗਰੀਬ ਅਤੇ ਅੰਨੇ ਅਤੇ ਨੰਗੇ ਹੋ। ਇਸ ਤੋਂ ਪਹਿਲਾਂ ਕਿ ਇਹ ਮਹਾਨ ਡਾਕਟਰ ਤੁਹਾਡੀ ਆਤਮਾ ਨੂੰ ਚੰਗਾ ਕਰ ਸਕੇ, ਤੁਹਾਨੂੰ ਪਹਿਲਾਂ ਆਪਣੇ ਆਪ ਖੁਦ ਦੇ ਪਾਪ ਦੀ ਡੂੰਘੀ ਸਮਝ ਦੀ ਲੋੜ ਹੈ। ਮਸੀਹ ਇੱਕ ਸ਼ਾਨਦਾਰ ਮੁਕਤੀਦਾਤਾ ਦੇ ਰੂਪ ਵਿੱਚ ਪ੍ਰਗਟ ਨਹੀਂ ਹੋਵੇਗਾ ਕਿ ਉਹ ਤੁਹਾਡੇ ਆਪਣੇ ਮਨ ਦੀ ਅੱਖ ਵਿੱਚ ਹੈ। ਜੇਕਰ ਤੁਸੀਂ ਪਹਿਲਾਂ ਇੱਕ ਪਵਿੱਤਰ ਪਰਮਾਤਮਾ ਦੇ ਵਿਰੁੱਧ ਤੁਹਾਡੀ ਬਦਨਾਮੀ ਅਤੇ ਬਗਾਵਤ ਦੀ ਡੂੰਘਾਈ ਨੂੰ ਨਹੀਂ ਜਾਣਦੇ, ਕੇਵਲ ਜਦੋਂ ਤੁਸੀਂ ਆਪਣੇ ਪਾਪ ਤੋਂ ਕੰਬਦੇ ਹੋ, ਕੇਵਲ ਉਦੋਂ ਹੀ ਜਦੋਂ ਸਵੈ ਧਰਮ ਦੀ ਨੀਂਹ ਜਿਸ ਉੱਤੇ ਤੁਸੀਂ ਖੜ੍ਹੇ ਹੋ ਟੁੱਟ ਜਾਏਗੀ, ਮਸੀਹ ਤੁਹਾਡੇ ਰੂਹ ਦੇ ਮਹਾਨ ਡਾਕਟਰ ਵਜੋਂ ਪ੍ਰਗਟ ਹੋਵੇਗਾ, ਜੋ ਉਹ ਹੈ। ਇੱਕ ਟਿੱਪਣੀਕਾਰ ਇਸ ਨੂੰ ਚੰਗੀ ਤਰ੍ਹਾਂ ਕਹਿੰਦਾ ਹੈ, ਜਦੋਂ ਉਹ ਕਹਿੰਦਾ ਹੈ ਕਿ ਰੱਬ ਦਾ ਰਾਜ ਸਿਰਫ ਇੱਕ ਵਰਗ ਸਮਾਜ ਲਈ ਹੈ, ਸਿਰਫ ਪਾਪੀਆਂ ਲਈ। ਜੇ ਤੁਹਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਤੁਸੀਂ ਇੱਕ ਪਾਪੀ ਹੋ, ਤਾਂ ਪਰਮੇਸ਼ੁਰ ਦਾ ਰਾਜ ਅਜੇ ਤੁਹਾਡੇ ਲਈ ਆਇਆ ਹੀ ਨਹੀਂ ਹੈ। ਪਰਮੇਸ਼ੁਰ ਦੇ ਪੁੱਤਰ ਨੇ ਸਵਰਗੀ ਸਿੰਘਾਸਨ ਦੇ ਕਮਰੇ ਨੂੰ ਕਿਉਂ ਛੱਡ ਦਿੱਤਾ ਜਿੱਥੇ ਦੂਤਾਂ ਨੇ ਉਸ ਨੂੰ ਪਿਆਰ ਕੀਤਾ? ਪਰਮੇਸ਼ੁਰ ਦੇ ਪੁੱਤਰ ਨੇ ਸਰੀਰ ਕਿਉਂ ਧਾਰਨ ਕਰ ਲਿਆ ਅਤੇ ਮੌਤ ਤੱਕ ਆਗਿਆਕਾਰੀ ਕਿਉਂ ਬਣ ਗਿਆ, ਇੱਥੋਂ ਤੱਕ ਕਿ ਸਰੀਰ ਉੱਤੇ ਮੌਤ ਵੀ ਸਹਿ ਗਿਆ? ਉਹ ਪਾਪੀਆਂ ਨੂੰ ਬੁਲਾਉਣ ਆਇਆ ਸੀ, ਉਹ ਪਾਪੀਆਂ ਨੂੰ ਪਰਮੇਸ਼ੁਰ ਕੋਲ ਵਾਪਸ ਬੁਲਾਉਣ ਆਇਆ ਸੀ, ਉਹ ਗਵਾਚਿਆਂ ਕੋਲ ਆਇਆ, ਉਹ ਬਾਗੀਆਂ ਕੋਲ ਆਇਆ, ਉਹ ਭਟਕਣ ਵਾਲਿਆਂ ਕੋਲ ਆਇਆ, ਉਹ ਗੱਦਾਰ ਕੋਲ, ਉਹ ਸਮਝੌਤਾ ਕਰਨ ਵਾਲਿਆਂ ਕੋਲ ਆਇਆ, ਜ਼ਬਰਦਸਤੀ ਕਰਨ ਵਾਲਿਆਂ ਲਈ ਵੀ ਆਇਆ। ਉਹ ਸਾਰੇ ਜੋ ਪਾਪੀ ਹਨ ਉਹ ਉਹਨਾਂ ਉੱਤੇ ਰਹਿਮ ਕਰਨ ਲਈ ਆਇਆ ਸੀ, ਉਹ ਉਹਨਾਂ ਨੂੰ ਪਰਮੇਸ਼ੁਰ ਦੀ ਦਇਆ ਦੀ ਹੱਦ ਦਿਖਾਉਣ ਲਈ ਆਇਆ ਸੀ। ਭਾਵੇਂ ਤੁਹਾਡੇ ਅਤੇ ਮੇਰੇ ਵਰਗੇ ਪਾਪੀ ਪਰਮੇਸ਼ੁਰ ਤੋਂ ਸਦੀਵੀ ਵਿਛੋੜੇ ਦੇ ਹੱਕਦਾਰ ਹਨ, ਯਿਸੂ ਮਸੀਹ ਪਾਪੀ ਦੇ ਸਥਾਨ 'ਤੇ ਆਪਣੀ ਜਾਨ ਦੇਵੇਗਾ, ਉਹ ਉਹਨਾਂ ਦੀ ਸਜ਼ਾ ਲਵੇਗਾ, ਉਹ ਉਹਨਾਂ ਨੂੰ ਪਰਮੇਸ਼ੁਰ ਕੋਲ ਲੈ ਜਾਵੇਗਾ, ਉਹ ਪਾਪੀਆਂ ਨੂੰ ਛੁਟਕਾਰਾ ਦੇਵੇਗਾ ਤਾਂ ਜੋ ਉਸਦਾ ਅਨੁਸਰਣ ਕਰ ਸਕਣ ਅਤੇ ਉਸਦੇ ਪਿੱਛੇ ਚੱਲ ਸਕਣ। ਆਮੀਨ। ਆਓ ਪ੍ਰਾਰਥਨਾ ਕਰੀਏ।